रोशनी दी अणहोन नूं हनेरा किया जांदा है। हनेरे दी अपनी कोई हस्ती नहीं है ते जद चानण दा प्रकाश हुंदा है तां हनेरा अपने आप गायब हो जांदा है। रब प्रकाश रूप है अते प्रेम स्वरूप है। जिथे रब दा प्रकाश है उथे रब दी होंद है ते रब दा तत ज्ञान स्वरूप प्रकाश है। ए आत्म मंडल दी खेल है जिथे रबी हुकम वरता है। जद जीव अज्ञानता दे हनेरे विच अपने विरसे आत्मक प्रकाश तो ओले हो जांदा है जां पुल जांदा है तां त्रैगुणी माइकी मंडल दे अज्ञानता रूपी हनेर दे परम पुलावे दे अंदर दायरे विच विचरदा है। रबी हुकम दी रवानगी तो बेसुरा होके पंजां दी प्रेरणा हेठ मन मर्जी करदा है अते हुकम अथवा रबी पाणे तो बाहर होके नजायज कर्म करता है। जीव नूं हुकम दी उलंघना करन तों अते अपनी मनमर्जी तों होणन लई गुरबाणी विच बड़ी सख्त ताड़ना कीती गई है। जेकर असी टीठ होके फिर भी मनमर्जी अते नजायज कर्म करदे हां तां उस दी सजा भुगतावण लई जम बनाए गए हन। पर यह सब त्रैगुणी माइकी मंडल दी खेल है। हां जी, जदों असी रब दी हुकम दी उलंघना करदे हां तां सानू सजा भुगतावण लई ए जम बनाए गए हन। इस त्रैगुणी माइकी मंडल विच बेअंत आकाश गंगा अथवा तारियां दे झुंड हन। हर एक तारे विच कई सितारे हुंदे हन। इन्हां सितारियां विचों साडी धरती भी एक सितारा है। साडी दुनिया विच बेअंत देश हन। हर एक देश दी अड अड सरकार है। हर एक सरकार दा संविधान हुंदा है। संविधान अनुसार कानून बनाए जांदे हन। कानूनां नूं प्रचलित करन लई अमला फैला हुंदा है। कानून दी उलंघना दी राखी लई पुलिस हुंदी है ते उलंघना दी सजा लई कचहरियां हन। कचहरियां विच मुकदमे दी पैरवी लई मिसल मुदई मुजरिम गवाह वकील पेश कीते जांदे हन। जज मुकदमे दी सुनवाई करके कानून अनुसार सजा सुनाउंदा है ते इस सजा भुगतण लई जेलां बनियां होईयां हन। जिथे जेल दे कारकुन मुजरम नूं सजा भुगताउंदे हन। सो इह साडा दुनियावी कानूनी सिलसिला दृष्टमान मंडल दी खेल है। इस विच रवादारी हो सकती है। हां जी, दुनियावी कानून दी जदों असी उलंघना करदे हां सजा तां है, पर इस कानून विच कई कमियां भी हन। रवादारी हो सकती है, लिहाजदारी, पुलिस तों बच सकदे हां, सिफारिश चल सकती है, रिश्वत चल सकती है, वकीलां दी दिमागी हेराफेरी हो सकती है, गवाही झूठी हो सकती है ते फैसले विच भुल जां गलती भी हो सकती है। मानसा क्यों दीबाणो कोई नस भज निकले, हर दीबाणो कोई किथे जाया। इस दृष्टमान दुनियावी कानूनी सिलसिले तो इलावा अदृष्ट मंडल विच गुप्त कानूनी सिलसिला अथवा इलाही हुक्म चल रहा है जो दुनियावी सिलसिले तो विलक्षण अते होरवें है। दुनियावी सिलसिले विच भिन्न भिन्न देशां दे भिन्न भिन्न कानून आउंदे हन ते उन्हां कानूनां दीआं अनेकां तारावां हुंदियां हन। पर इलाही हुक्म दा इक्को इक कानून है ते इक्को इक तारा है। जेहा बीजै सो लुणे करमा संदड़ा खे, एह कर करे सो एह कर पाए, कोई न पकड़िए किसे थाए। जो मैं किया सो मैं पाया, दोष न दीजै अवर जना। ਇਹ ਦੁਨਿਆਵੀ ਕਾਨੂੰਨ ਤਾਂ ਹਮੇਸ਼ਾ ਬਦਲਦੇ ਰਹਿੰਦੇ ਹਨ ਜਾਂ ਤਰਮੀਮਾਂ ਹੁੰਦੀਆਂ ਰਹਿੰਦੀਆਂ ਹਨ, ਪਰ ਇਲਾਹੀ ਹੁਕਮ ਤਾਂ ਅਪਾਰ, ਸੱਚਾ, ਅਪੁੱਲ ਤੇ ਅਟਲ ਹੋਣ ਕਾਰਨ ਇਸ ਦੀ ਤਰਮੀਮ ਦੀ ਲੋੜ ਹੀ ਨਹੀਂ। ਇਹ ਇਲਾਹੀ ਹੁਕਮ ਜੁਗੋ ਜੁਗ ਸਦੀਵੀ ਇਕਸਾਰ ਵਰਤਦਾ ਰਿਹਾ ਹੈ ਅਤੇ ਵਰਤਦਾ ਰਹੇਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੈ ਨਾ ਕੋਈ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ, ਜਿਸ ਗੁਰ ਪੂਰਾ ਭੇਟ ਸੀ ਸੋ ਚਲੈ ਰਜਾਏ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਇਹ ਹੁਕਮ ਇਲਾਹੀ ਮੰਡਲ ਦਾ ਗੁਪਤ ਅਤੇ ਅਣਲਿਖਿਆ ਕਾਨੂੰਨ ਹੈ ਜੋ ਆਮ ਜਨਤਾ ਦੇ ਸਮਝਣ ਤੇ ਬੁੱਝਣ ਤੋਂ ਪਰੇ ਹੈ। ਇਸ ਲਈ ਅਸੀਂ ਇਸ ਇਲਾਹੀ ਕਾਨੂੰਨ ਦੀ ਉਲੰਘਣਾ ਸਹਿਜ ਸੁਭਾਅ ਤੇ ਅਣਜਾਣੇ ਹੀ ਕਰੀ ਜਾਂਦੇ ਹਾਂ। ਹੁਕਮੀ ਲਿਖਿਆ ਸਿਰਲੇਖ ਵਿਣ ਕਲਮ ਮਸਵਾਣੀ ਹੈ, ਗੁਰੂਆਂ ਭਗਤਾਂ ਗੁਰਮੁਖਾਂ ਅਤੇ ਸੰਤਾਂ ਨੇ ਇਸ ਇਲਾਹੀ ਹੁਕਮ ਨੂੰ ਆਪਣੀਆਂ ਜੀਵਨੀਆਂ ਤੇ ਆਪਣੀਆਂ ਬਾਣੀਆਂ ਦੁਆਰਾ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਪਰ ਫਿਰ ਵੀ ਅਸੀਂ ਇਹਨਾਂ ਗੁਪਤ ਇਲਾਹੀ ਭੇਦਾਂ ਨੂੰ ਦਿਮਾਗੀ ਤੌਰ ਤੇ ਓਪਰੇ ਜਿਨ ਮਨ ਨਾਲ ਹੀ ਪੜ੍ਹਦੇ ਸੁਣਦੇ ਸਮਝਦੇ ਹਾਂ ਅਤੇ ਛੇਤੀ ਹੀ ਭੁੱਲ ਜਾਂਦੇ ਹਾਂ। ਅਸਲ ਵਿੱਚ ਅਸੀਂ ਦ੍ਰਿਸ਼ਟਮਾਨ ਦੁਨੀਆਂ ਵਿੱਚ ਇੰਨੇ ਗਲਤਾਨ ਤੇ ਮਸਤ ਹਾਂ ਕਿ ਇਲਾਹੀ ਗੁਪਤ ਹੁਕਮ ਨੂੰ ਸਮਝਣ ਤੇ ਬੁੱਝਣ ਦੀ ਲੋੜ ਹੀ ਨਹੀਂ, ਪਾਸ ਦੀ ਮੰਨਣਾ ਤਾਂ ਕੀ ਸੀ। ਜਦ ਅਸੀਂ ਦੁਨਿਆਵੀ ਕਾਨੂੰਨ ਦੀ ਜਾਣ ਬੁੱਝ ਕੇ ਉਲੰਘਣਾ ਕਰ ਸਕਦੇ ਹਾਂ ਤਾਂ ਗੁਪਤ ਇਲਾਹੀ ਹੁਕਮ ਦੀ ਉਲੰਘਣਾ ਤਾਂ ਅਣਜਾਣੇ ਅਤੇ ਅਵਿਸ਼ ਹੋ ਹੀ ਜਾਂਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਦੱਸਿਆ ਗਿਆ ਹੈ, ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ, ਕਿਉਂਕਿ ਸਾਰੇ ਹੁਕਮ ਦੇ ਖਿਲਾਫ ਜੀਵਨ ਬਤੀਤ ਕਰਦੇ ਹਨ। ਸੋ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ। ਇਸ ਗੁਪਤ ਇਲਾਹੀ ਹੁਕਮ ਦੀ ਗੁਪਤ ਤਰੀਕੇ ਨਾਲ ਹੀ ਰਾਖੀ ਹੁੰਦੀ ਹੈ ਅਤੇ ਅਦ੍ਰਿਸ਼ਟ ਤਰੀਕੇ ਨਾਲ ਹੀ ਇਸ ਦੀ ਉਲੰਘਣਾ ਦੀ ਸਜ਼ਾ ਭੁਗਤਾਈ ਜਾਂਦੀ ਹੈ। ਜਿਵੇਂ ਦੁਨਿਆਵੀ ਕਾਨੂੰਨ ਦੀ ਅਸੀਂ ਉਲੰਘਣਾ ਕਰਦੇ ਹਾਂ ਸਾਨੂੰ ਸਜ਼ਾ ਮਿਲਦੀ ਹੈ, ਕਾਨੂੰਨ ਹੈ, ਪੁਲਿਸ ਹੈ, ਇਸੇ ਤਰ੍ਹਾਂ ਇਹ ਇਲਾਹੀ ਹੁਕਮ ਦੀ ਗੁਪਤ ਤਰੀਕੇ ਨਾਲ ਰਾਖੀ ਹੁੰਦੀ ਹੈ, ਪਰ ਜਿਹੜਾ ਇਸ ਦੀ ਉਲੰਘਣਾ ਕਰਦਾ ਹੈ ਉਸ ਦੀ ਸਜ਼ਾ ਵੀ ਅਦ੍ਰਿਸ਼ਟ ਤਰੀਕੇ ਨਾਲ ਦਿੱਤੀ ਜਾਂਦੀ ਹੈ। ਸਾਨੂੰ ਪਤਾ ਨਹੀਂ ਲੱਗਦਾ ਕਿ ਕਿਸ ਲਈ ਸਾਨੂੰ ਜਦੋਂ ਕੋਈ ਦੁੱਖ ਕਲੇਸ਼ ਆਉਂਦੇ ਹਨ। ਸੋ ਹੁੰਦਾ ਤੇ ਉਹੀ ਅਸੀਂ ਹੁਕਮ ਦੀ ਉਲੰਘਣਾ ਕਰ ਚੁੱਕੇ ਹੁੰਦੇ ਹਾਂ ਪਰ ਉਸ ਵੇਲੇ ਸਾਡਾ ਸਾਨੂੰ ਪਤਾ ਨਹੀਂ ਚੱਲਦਾ। ਸੋ ਇਸ ਇਲਾਹੀ ਕਾਨੂੰਨ ਦੀ ਗੁਪਤ ਸ਼ਕਤੀ ਆਪਣੇ ਆਪ ਹਰਕਤ ਵਿੱਚ ਆਉਂਦੀ ਹੈ ਅਤੇ ਦੋਸ਼ੀ ਨੂੰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਸਜ਼ਾ ਭੁਗਤਣੀ ਪੈਂਦੀ ਹੈ। ਇਸ ਗੁਪਤ ਇਲਾਹੀ ਕਚਹਿਰੀ ਵਿੱਚ ਕਿਸੇ ਪੁਲਿਸ, ਗਵਾਹ, ਮਿਸਲ ਵਕੀਲ ਅਤੇ ਜੱਜ ਆਦਿ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਸਾਰੀ ਪੈਰਵੀ ਤੇ ਕਾਨੂੰਨੀ ਕਾਰਵਾਈ ਅਦ੍ਰਿਸ਼ਟ ਦੁਨੀਆਂ ਵਿੱਚ ਸਹਿਜ ਸੁਭਾਏ ਆਪਣੇ ਆਪ ਗੁਪਤੋ ਗੁਪਤੀ ਵਰਤ ਰਹੀ ਹੈ। ਖੂਬੀ ਇਹ ਹੈ ਕਿ ਇਸ ਇਲਾਹੀ ਕਾਨੂੰਨੀ ਸਿਲਸਿਲੇ ਵਿੱਚ ਕਿਸੇ ਉਕਾਈ ਜਾਂ ਗਲਤੀ ਦੀ ਗੁੰਜਾਇਸ਼ ਹੀ ਨਹੀਂ, ਕਿਉਂਕਿ ਇਸ ਇਲਾਹੀ ਗੁਪਤ ਕਚਹਿਰੀ ਵਿੱਚ ਸੱਚੋ ਸੱਚ ਧਰਮ ਨਿਆਂ ਹੀ ਵਰਤਦਾ ਹੈ। ਦੁਨਿਆਵੀ ਕਾਨੂੰਨ ਤਾਂ ਸਰਕਾਰੀ ਕਿਤਾਬਾਂ ਵਿੱਚ ਲਿਖੇ ਆਉਂਦੇ ਹਨ ਤੇ ਉਹਨਾਂ ਦੀ ਸੂਖਮ ਭਾਵਨਾ ਵੀ ਸਾਡੇ ਦਿਮਾਗ ਵਿੱਚ ਵਸੀਆਂ ਹੋਈਆਂ ਹਨ ਜਿਸ ਦੀ ਉਲੰਘਣਾ ਤੋਂ ਬਚਣ ਦਾ ਅਸੀਂ ਖਿਆਲ ਕਰਦੇ ਹਾਂ, ਪਰ ਇਲਾਹੀ ਹੁਕਮ ਦੇ ਕਾਨੂੰਨ ਕਿਤਾਬਾਂ ਵਿੱਚ ਨਹੀਂ ਲਿਖੇ ਜਾਂਦੇ। ਇਹ ਤਾਂ ਸਾਡੇ ਅੰਤਰ ਆਤਮੇ ਨਾਲ ਹੀ ਲਿਖੇ ਹਨ ਅਤੇ ਭਰਪੂਰ ਹਨ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਓਮਨ ਆਕਾਰ ਹੁਕਮ ਨ ਕਹਿਆ ਜਾਈ, ਹੁਕਮੀ ਓਮਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਹੁਕਮੇ ਲਿਖੈ ਸਿਰਲੇਖ ਵਿਣ ਕਲਮ ਮਸਵਾਣੀ। ਜਿਸ ਤਰ੍ਹਾਂ ਦੁਨਿਆਵੀ ਕਾਨੂੰਨ ਮੰਨਣ ਵਾਲੇ ਸ਼ਹਿਰੀ ਪੁਲਿਸ ਦੀ ਪਕੜ ਤੋਂ ਬਚੇ ਰਹਿੰਦੇ ਹਨ, ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਆਪਣੇ ਅੰਤਰ ਆਤਮੇ ਲਿਖੇ ਹੋਏ ਹੁਕਮ ਜਾਂ ਜ਼ਮੀਰ ਦੀ ਆਵਾਜ਼ ਸੁਣਦੇ ਅਤੇ ਮੰਨਦੇ ਰਹਾਂਗੇ ਉਨਾ ਚਿਰ ਅਸੀਂ ਜਮ ਰੂਪੀ ਅਦ੍ਰਿਸ਼ਟ ਪੁਲਿਸ ਤੋਂ ਬਚੇ ਰਹਾਂਗੇ। ਹਾਂਜੀ, ਦੁਨਿਆਵੀ ਕਾਨੂੰਨ ਜਿਹੜੇ ਮੰਨਦੇ ਹਨ ਸ਼ਹਿਰੀ ਲੋਕ, ਪੁਲਿਸ ਦੇ ਹੁੰਦੇ ਹੋਇਆਂ ਵੀ ਉਹਨਾਂ ਨੂੰ ਕੋਈ ਤਕਲੀਫ ਨਹੀਂ, ਕੋਈ ਸਜ਼ਾ ਨਹੀਂ। ਇਸੇ ਤਰ੍ਹਾਂ ਜਿਹੜੀ ਸਾਡੀ ਅੰਤਰ ਆਤਮੇ ਹੁਕਮ ਵਰਤ ਰਿਹਾ ਹੈ ਜਾਂ ਸਾਡੀ ਜਿਹੜੀ ਜ਼ਮੀਰ ਦੀ ਆਵਾਜ਼ ਹੈ, ਜੇ ਉਸ ਨੂੰ ਸੁਣ ਕੇ ਮੰਨਾਂਗੇ ਤਾਂ ਅਸੀਂ ਵੀ ਜਮ੍ਹਾਂ ਦੀ ਸਜ਼ਾ ਤੋਂ ਬਚ ਜਾਵਾਂਗੇ। ਪਰ ਜ਼ਮੀਰ ਦੀ ਆਤਮਕ ਤਾੜਨਾ ਨੂੰ ਅਸੀਂ ਗੋਲਦੇ ਹੀ ਨਹੀਂ ਜਾਂ ਅਣਗਹਿਲੀ ਕਰ ਦਿੰਦੇ ਹਾਂ, ਜਾਂ ਤਾਂ ਸੁਣਦੇ ਹੀ ਨਹੀਂ, ਜਾਂ ਫਿਰ ਸੁਣਦੇ ਤਾਂ ਹਾਂ ਪਰ ਮੰਨਦੇ ਨਹੀਂ, ਅਣਗਹਿਲੀ ਕਰ ਛੱਡਦੇ ਹਾਂ। ਦੁਨਿਆਵੀ ਕਾਨੂੰਨ ਤਾਂ ਸਾਡੇ ਉੱਤੇ ਉਨਾ ਚਿਰ ਲਾਗੂ ਹੁੰਦੇ ਹਨ ਜਿੰਨਾ ਚਿਰ ਅਸੀਂ ਜੀਉਂਦੇ ਹਾਂ, ਪਰ ਅਦ੍ਰਿਸ਼ਟ ਕਾਨੂੰਨ ਤਾਂ ਮੌਤ ਤੋਂ ਮਗਰੋਂ ਵੀ ਸਾਡੀ ਰੂਹ ਅਥਵਾ ਜੀਵ ਉੱਤੇ ਲਾਗੂ ਰਹਿੰਦਾ ਹੈ। ਸੋ ਜੇਕਰ ਆਪਣੀ ਚਤਰਾਈ, ਸਿਫਾਰਿਸ਼ ਜਾਂ ਰਿਸ਼ਵਤ ਨਾਲ ਦੁਨਿਆਵੀ ਕਾਨੂੰਨ ਤੋਂ ਬਚ ਵੀ ਜਾਈਏ ਤਾਂ ਵੀ ਸਾਡੀ ਮੌਤ ਤੋਂ ਮਗਰੋਂ ਸਾਡੇ ਕਰਮਾਂ ਜਾਂ ਪਾਪਾਂ ਦੀ ਸਜ਼ਾ ਸਾਡੇ ਜੀਵ ਨੂੰ ਅਵਸ਼ ਭੁਗਤਣੀ ਪੈਂਦੀ ਹੈ। ਧਿਆਨ ਦੇਣਾ ਜੀ, ਜੇ ਅਸੀਂ ਕੋਈ ਚੋਰੀ ਕਰ ਲਈ, ਬੇਈਮਾਨੀ ਕਰ ਲਈ, ਕੋਈ ਗਲਤ ਕੰਮ ਕਰ ਲਿਆ ਤੇ ਪੁਲਿਸ ਕੋਲੋਂ ਬਚ ਗਏ, ਇਹ ਨਹੀਂ ਸਮਝਣਾ ਚਾਹੀਦਾ ਕਿ ਇਹਦੀ ਸਜ਼ਾ ਨਹੀਂ ਮਿਲੇਗੀ, ਕਿਉਂਕਿ ਮੌਤ ਤੋਂ ਮਗਰੋਂ ਵੀ ਇਹ ਜਿਹੜਾ ਕਾਨੂੰਨੀ ਸਿਲਸਿਲਾ ਸਾਡੇ ਤੇ ਲਾਗੂ ਹੁੰਦਾ ਹੈ ਤੇ ਮੌਤ ਤੋਂ ਮਗਰੋਂ ਵੀ ਸਾਡੇ ਰੂਹ ਨੂੰ ਪਾਪਾਂ ਦੀ ਸਜ਼ਾ ਭੁਗਤਣੀ ਪਵੇਗੀ। ਗੁਰਬਾਣੀ ਵਿੱਚ ਇਸ ਬਾਬਤ ਸਾਨੂੰ ਇਉਂ ਤਾੜਨਾ ਕੀਤੀ ਗਈ ਹੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਪੇਤ, ਛੱਡ ਖੜੋਤੇ ਖਿਨੈ ਮਾਏ ਜਿਨਸਿਓ ਲੱਗਾ ਹੇਤ, ਹੱਥ ਮਰੋੜੈ ਤਨ ਕਪੈ ਸਿਆਹੋ ਹੋਆ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ, ਹੋਮੇ ਮੇਰਾ ਕਰਮ ਹੋਏ ਕਿਛ ਸਾਥ ਨਾ ਲਿਤਾ, ਸਿਰ ਉਪਰ ਜਮਕਾਲ ਨਾ ਸੂਜਈ ਦੂਜੇ ਪਰਮਿਤਾ, ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ। ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ, ਚਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੈ ਕਾਮ। ਇਸ ਵਿਸ਼ੇ ਦੇ ਸੂਖਮ ਪੱਖ ਨੂੰ ਸਮਝਣ ਲਈ ਹੋਰ ਸਪਸ਼ਟ ਕੀਤਾ ਜਾਂਦਾ ਹੈ ਕਿ ਅਸੀਂ ਜੋ ਵੀ ਕਰਮ ਕਰਦੇ ਹਾਂ ਉਸ ਦਾ ਅਸਲੀ ਕਰਮ ਕਰਤਾ ਸਾਡਾ ਸਰੀਰ ਨਹੀਂ, ਸਾਡੇ ਸਰੀਰ ਦੇ ਅੰਦਰ ਸਾਡਾ ਮਨ ਅਸਲੀ ਕਰਮ ਕਰਤਾ ਹੈ। ਮਨ ਵਿੱਚ ਕਿਸੇ ਬਾਹਰਲੀ ਸੰਗਤ ਜਾਂ ਕੁਸੰਗਤ ਕਾਰਨ ਜਾਂ ਉਕਸਾਹਟ ਦੁਆਰਾ ਖਿਆਲ ਅਥਵਾ ਸੰਕਲਪ ਉਤਪੰਨ ਹੁੰਦੇ ਹਨ। ਇਹਨਾਂ ਖਿਆਲਾਂ ਉੱਤੇ ਸਾਡੇ ਅੰਤਸ਼ਕਰਨ ਦੀ ਰੰਗੜ ਵੀ ਚੜੀ ਆਉਂਦੀ ਹੈ। ਇਸ ਰੰਗਣ ਉੱਤੇ ਪੰਜਾਂ ਵਿਸ਼ਿਆਂ ਦਾ ਅਕਸ ਵੀ ਪੈਂਦਾ ਹੈ। ਸਾਡੀ ਬੁੱਧੀ ਖਿਆਲਾਂ ਦੀ ਛਾਣਬੀਣ ਕਰਕੇ ਇਹਨਾਂ ਨੂੰ ਰੂਪਰੇਖਾ ਦਿੰਦੀ ਹੈ। ਇਸ ਤਰ੍ਹਾਂ ਸਾਡੇ ਖਿਆਲਾਂ ਦਾ ਸਾਡੇ ਸਰੀਰ ਰਾਹੀਂ ਪ੍ਰਗਟਾਵਾ ਹੁੰਦਾ ਹੈ ਜਿਸ ਨੂੰ ਕਰਮ ਕਿਹਾ ਜਾਂਦਾ ਹੈ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਾਡਾ ਸਰੀਰ ਸਿਰਫ ਮਨ ਦਾ ਹਥਿਆਰ ਹੀ ਹੈ ਜਿਸ ਨੂੰ ਸਾਡਾ ਮਨ ਆਪਣੇ ਖਿਆਲਾਂ ਦੀ ਆਸ਼ਾ ਪੂਰਤੀ ਲਈ ਵਰਤਦਾ ਹੈ। ਮਨ ਵਿੱਚ ਖਾਣ ਦੀ ਇੱਛਾ ਹੁੰਦੀ ਹੈ ਤਾਂ ਅਸੀਂ ਹੱਥ ਦੁਆਰਾ ਰੋਟੀ ਲੈ ਕੇ ਮੂੰਹ ਵਿੱਚ ਪਾਉਂਦੇ ਹਾਂ, ਸਰੀਰ ਨੂੰ ਵਰਤਦੇ ਹਾਂ। ਸੋ ਸਾਡਾ ਸਰੀਰ ਸਿਰਫ ਮਨ ਦਾ ਹਥਿਆਰ ਹੈ। ਸੋ ਸਾਡੇ ਕਰਮਾਂ ਦਾ ਚੰਗੇ ਜਾਂ ਮਾੜੇ ਹੋਣਾ ਹੇਠ ਲਿਖੇ ਕਾਰਨਾਂ ਤੇ ਨਿਰਭਰ ਹੈ। ਇੱਕ ਤਾਂ ਬਾਹਰਲੀ ਉਕਸਾਹਟ, ਕਿਉਂਕਿ ਉਸਦਾ ਅਸਰ ਵੀ ਪੈਂਦਾ ਹੈ। ਦੂਸਰਾ ਪੰਜਾਂ ਦਾ ਪ੍ਰਭਾਵ, ਤੀਸਰਾ ਸਾਡੇ ਖਿਆਲਾਂ ਦੀ ਰੰਗਤ, ਚੌਥਾ ਅੰਤਸ਼ਕਰਨ ਦੀ ਆਵਾਜ਼, ਪੰਜਵਾਂ ਮਨ ਦੀ ਵਾਸ਼ਨਾ ਤੇ ਛੇਵਾਂ ਬੁੱਧੀ ਦੀ ਸੋਚ ਸ਼ਕਤੀ। ਇਸ ਤਰ੍ਹਾਂ ਸਾਡੇ ਹਰ ਇੱਕ ਕਰਮ ਦੇ ਕਰਤੱਵ ਦੇ ਪਿੱਛੇ ਸਾਡਾ ਮਨ, ਸਾਡਾ ਤਨ, ਸਾਡੀ ਬੁੱਧੀ, ਚਿੱਤ, ਪੰਜ ਵਿਕਾਰ ਤੇ ਅੰਤਸ਼ਕਰਨ ਹਿੱਸੇਦਾਰ ਅਤੇ ਜ਼ਿੰਮੇਵਾਰ ਹਨ। ਇਹਨਾਂ ਦੇ ਸਮੁੱਚੇ ਇਕੱਠ ਨੂੰ ਜੀਵ ਕਿਹਾ ਜਾਂਦਾ ਹੈ। ਹਾਂਜੀ, ਮਨ, ਤਨ, ਚਿੱਤ, ਬੁੱਧੀ, ਅੰਤਸ਼ਕਰਨ ਤੇ ਜਿਹੜੀ ਸਾਡੇ ਖਿਆਲਾਂ ਦੀ ਰੰਗਤ ਹੈ, ਸਾਰੇ ਮਿਲਾ ਕੇ ਇਸ ਨੂੰ ਜੀਵ ਕਿਹਾ ਜਾਂਦਾ ਹੈ। ਅਤੇ ਜੀਵ ਨੂੰ ਹੀ ਸਮੁੱਚੇ ਕਰਮਾਂ ਦਾ ਨਤੀਜਾ ਭੁਗਤਣਾ ਪੈਂਦਾ ਹੈ। ਸਾਡੇ ਅੰਦਰ ਆਤਮਕ ਜੋਤ ਤਾਂ ਨਿਰਮਲ ਹੈ ਜੋ ਸਰਬ ਗੁਣਾਂ ਭਰਪੂਰ ਹੈ, ਪਰ ਜਦ ਇਸ ਜੋਤ ਦੇ ਉਦਾਲੇ ਹੋਮੇ ਦਾ ਛੋੜ ਚੜ ਜਾਂਦਾ ਹੈ ਤਾਂ ਇਸ ਉੱਤੇ ਨੀਵੇਂ ਮਾਇਕੀ ਖਿਆਲਾਂ ਦੀ ਰੰਗਣ ਜਾਂ ਮੈਲ ਚੜਨੀ ਸ਼ੁਰੂ ਹੋ ਜਾਂਦੀ ਹੈ। ਇਸੇ ਹੋਮੇ ਦੇ ਬਲਬ ਨੂੰ ਜੀਵ ਕਿਹਾ ਜਾਂਦਾ ਹੈ, ਜਿਸ ਵਿੱਚ ਜੋਤ ਦੀ ਰੋਸ਼ਨੀ ਤਾਂ ਉਸੇ ਤਰ੍ਹਾਂ ਸੰਪੂਰਨ ਆਉਂਦੀ ਹੈ, ਪਰ ਬਲਬ ਦੇ ਮੈਲੇ ਸ਼ੀਸ਼ੇ ਵਿੱਚ ਦੀ ਜੋ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਹੁੰਦੀ ਹੈ ਉਹ ਮੱਧਮ ਪੈ ਜਾਂਦੀ ਹੈ। ਦੂਜੇ ਲਫ਼ਜ਼ਾਂ ਵਿੱਚ, ਜਿਉਂ ਜਿਉਂ ਨੀਵੀਆਂ ਰੁਚੀਆਂ ਦੇ ਖਿਆਲਾਂ ਨਾਲ ਸਾਡਾ ਮਨ ਮੈਲਾ ਆਉਂਦਾ ਜਾਂਦਾ ਹੈ, ਤਿਉਂ ਤਿਉਂ ਸਾਡੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ ਤੇ ਇਲਾਹੀ ਪ੍ਰਕਾਸ਼ ਅਤੇ ਇਲਾਹੀ ਗੁਣਾਂ ਦਾ ਪ੍ਰਗਟਾਵਾ ਘਟਦਾ ਜਾਂਦਾ ਹੈ। ਇਸ ਤਰ੍ਹਾਂ ਜੀਵ ਦੇ ਮੈਲੇ ਮਨ ਵਿੱਚੋਂ ਨੀਵੀਆਂ ਰੁਚੀਆਂ ਉਪਜਦੀਆਂ ਹਨ ਅਤੇ ਅਸੀਂ ਕਰਮਬੱਧ ਹੋ ਕੇ ਪਾਪ ਕਮਾਉਂਦੇ ਰਹਿੰਦੇ ਹਾਂ, ਜਿਸ ਕਾਰਨ ਅਸੀਂ ਜਮਾਂ ਦੇ ਵਸ ਪੈ ਕੇ ਆਪਣੇ ਕਰਮਾਂ ਦੀ ਸਜ਼ਾ ਭੁਗਤਦੇ ਹਾਂ। ਹਾਂਜੀ, ਕੋਈ ਗਲਤ ਕਰਮ ਕੀਤਾ, ਬਾਰ ਬਾਰ ਕੀਤਾ, ਉਸਦੀ ਮਨ ਨੂੰ ਆਦਤ ਪੈ ਗਈ, ਮਨ ਮਲੀਨ ਹੋ ਗਿਆ, ਮਲੀਨ ਮਨ ਵਿੱਚੋਂ ਫਿਰ ਉਹ ਜੇ ਖਿਆਲ ਫਿਰ ਉਪਜਦੇ ਹਨ, ਫਿਰ ਅਸੀਂ ਉਸਨੂੰ ਦੁਹਰਾਉਂਦੇ ਹਾਂ। ਇਸ ਤਰ੍ਹਾਂ ਅਸੀਂ ਕਰਮਬੱਧ ਹੋ ਜਾਂਦੇ ਹਾਂ, ਉਸ ਕਰਮ ਦੇ ਗੁਲਾਮ ਹੋ ਜਾਂਦੇ ਹਾਂ। ਇਹ ਸਿਲਸਿਲਾ ਚੱਲਦਾ ਰਹਿੰਦਾ ਹੈ, ਸਾਡੇ ਪਾਪ ਵੱਧਦੇ ਜਾਂਦੇ ਹਨ ਤੇ ਸਾਨੂੰ ਜਮਾਂ ਦੀ ਸਜ਼ਾ ਭੁਗਤਣੀ ਪੈਂਦੀ ਹੈ। ਸੋ ਇਸ ਦੇ ਉਲਟ ਜਿਉਂ ਜਿਉਂ ਅਸੀਂ ਮੁੜ ਕੇ ਆਪਣੇ ਇਲਾਹੀ ਕੇਂਦਰ ਆਤਮਾ ਵੱਲ ਰੁੱਖ ਕਰਾਂਗੇ ਅਤੇ ਸਤਸੰਗ ਵਿੱਚ ਵਿਚਰਦਿਆਂ ਹੋਇਆਂ ਉਸ ਜੋਤ ਦੀ ਹੋਣ ਦੀ ਯਾਦ ਜਾਂ ਸਿਮਰਨ ਕਰਾਂਗੇ ਤਾਂ ਸਾਡੇ ਮਨ ਦੀ ਮੈਲ ਲਹਿੰਦੀ ਜਾਵੇਗੀ ਅਤੇ ਮਨ ਉੱਤੇ ਅੰਤਰ ਆਤਮੇ ਦਾ ਅਕਸ ਜਾਂ ਰੋਸ਼ਨੀ ਜਾਂ ਪ੍ਰਕਾਸ਼ ਵੱਧਦਾ ਜਾਵੇਗਾ ਅਤੇ ਸਾਡੇ ਮਨ ਤਨ ਵਿੱਚ ਨੀਵੀਆਂ ਰੁਚੀਆਂ ਦੀ ਬਜਾਏ ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ। ਇਸ ਤਰ੍ਹਾਂ ਮਾਇਕੀ ਅਗਿਆਨਤਾ ਦਾ ਹਨੇਰਾ ਘਟਦਾ ਜਾਵੇਗਾ ਅਤੇ ਮਾਇਆ ਰੂਪੀ ਜਮਾਂ ਤੋਂ ਬਚਦੇ ਰਹਾਂਗੇ। ਹਾਂਜੀ, ਪਿੱਛੇ ਅਸੀਂ ਪੜ੍ਹਿਆ ਕਿ ਜੀਵ ਦੀ ਹੋਂਦ ਕੁਛ ਵੀ ਨਹੀਂ, ਜੋਤ ਦੇ ਉਦਾਲੇ ਹੋਮੇ ਦਾ ਪਰਮ ਭੁਲਾਵਾ ਆਇਆ, ਮੈਲ ਚੜਿਆ, ਇਹ ਜੀਵ ਬਣ ਗਿਆ। ਤੇ ਜੀਵ ਦੋ ਤਰ੍ਹਾਂ ਦਾ ਅਸਰ ਲੈਂਦਾ ਹੈ, ਇੱਕ ਤਾਂ ਬਾਹਰਲੀ ਉਕਸਾਹਟ ਦਾ, ਇੱਕ ਅੰਦਰ ਅੰਤਸ਼ਕਰਨ ਦੀ ਜਿਹੜੀ ਰੰਗਤ ਹੈ ਉਹ ਵੀ ਮਲੀਨ ਹੈ। ਤੇ ਜਦੋਂ ਇਹਨਾਂ ਦੋਨਾਂ ਚੀਜ਼ਾਂ ਦੇ ਅਕਸ ਤੋਂ ਅਸੀਂ ਨੀਵੀਆਂ ਰੁਚੀਆਂ ਵਿੱਚ ਦਾ ਸ਼ਿਕਾਰ ਹੋ ਜਾਂਦੇ ਹਾਂ ਤਾਂ ਜਮਾਂ ਦੇ ਵਸ ਪੈਂਦੇ ਹਾਂ। ਸੋ ਇਲਾਜ ਕੀ ਹੈ ਕਿ ਜਿਉਂ ਜਿਉਂ ਅਸੀਂ ਅੰਤਰਮੁਖੀ ਹੋਵਾਂਗੇ, ਅੰਦਰ ਵੜਾਂਗੇ, ਤਾਂ ਫਿਰ ਬਾਹਰਲੀ ਉਕਸਾਹਟ ਦਾ ਅਸਰ ਨਹੀਂ ਹੋਵੇਗਾ ਸਾਡੇ ਤੇ। ਤੇ ਆਪਣੀ ਜੋਤ ਦਾ ਜੋ ਪ੍ਰਕਾਸ਼ ਰੂਪ ਹੈ ਉਸ ਦਾ ਸਿਮਰਨ ਕਰਾਂਗੇ ਤਾਂ ਮਨ ਦੀ ਮੈਲ ਲੈਂਦੀ ਜਾਵੇਗੀ। ਹਾਂਜੀ, ਪੁਰਾਣੀ ਰੰਗਤ ਵੀ ਬਦਲ ਜਾਏਗੀ ਤੇ ਜੇ ਅੰਤਰਮੁਖੀ ਹੋਵਾਂਗੇ ਬਾਹਰਲੀ ਉਕਸਾਹਟ ਦਾ ਵੀ ਅਸਰ ਨਹੀਂ ਹੋਵੇਗਾ। ਇਸ ਤਰ੍ਹਾਂ ਸਾਡਾ ਮਨ ਨਿਰਮਲ ਹੁੰਦਾ ਜਾਵੇਗਾ, ਅਗਿਆਨਤਾ ਦਾ ਭਰਮ ਭੁਲੇਵਾ ਘਟ ਜਾਵੇਗਾ। ਸੋ ਅਸੀਂ ਦੈਵੀ ਗੁਣਾਂ ਦਾ ਪ੍ਰਵੇਸ਼ ਹੋਵੇਗਾ, ਫਿਰ ਅਸੀਂ ਨੀਵੀਆਂ ਰੁਚੀਆਂ ਦੇ ਸ਼ਿਕਾਰ ਨਹੀਂ ਹੋਵਾਂਗੇ ਤੇ ਜਮਾਂ ਤੋਂ ਬਚ ਜਾਵਾਂਗੇ। ਸੋ ਇਲਾਜ ਇਹੀ ਹੈ ਕਿ ਅੰਤਰ ਆਤਮੇ ਵੱਲ ਰੁੱਖ ਕਰਕੇ ਆਪਣੀ ਉਸ ਜੋਤ ਦਾ ਸਿਮਰਨ ਕਰਨਾ। ਫਿਰ ਦੁਹਰਾ ਦਈਏ ਕਿ ਜਿਉਂ ਜਿਉਂ ਅਸੀਂ ਮੁੜ ਕੇ ਆਪਣੀ ਇਲਾਹੀ ਕੇਂਦਰ ਆਤਮਾ ਵੱਲ ਰੁੱਖ ਕਰਾਂਗੇ ਅਤੇ ਸਤਸੰਗ ਵਿੱਚ ਵਿਚਰਦਿਆਂ ਹੋਇਆਂ ਉਸ ਜੋਤ ਦੀ ਹੋਣ ਦੀ ਯਾਦ ਜਾਂ ਸਿਮਰਨ ਕਰਾਂਗੇ ਤਾਂ ਸਾਡੇ ਮਨ ਦੀ ਮੈਲ ਲੈਂਦੀ ਜਾਵੇਗੀ ਅਤੇ ਮਨ ਉੱਤੇ ਅੰਤਰ ਆਤਮੇ ਦਾ ਅਕਸ ਜਾਂ ਰੋਸ਼ਨੀ ਦਾ ਪ੍ਰਕਾਸ਼ ਵੱਧਦਾ ਜਾਵੇਗਾ ਅਤੇ ਸਾਡੇ ਮਨ ਤਨ ਵਿੱਚ ਨੀਵੀਆਂ ਰੁਚੀਆਂ ਦੀ ਬਜਾਏ ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ। ਇਸ ਤਰ੍ਹਾਂ ਮਾਇਕੀ ਅਗਿਆਨਤਾ ਦਾ ਹਨੇਰਾ ਘਟਦਾ ਜਾਵੇਗਾ ਅਤੇ ਮਾਇਆ ਰੂਪੀ ਜਮਾਂ ਤੋਂ ਬਚਦੇ ਰਹਾਂਗੇ। ਵਾਸ਼ਨਾ ਜਾਂ ਸੰਕਲਪ ਦਾ ਮੂਲ ਕਾਰਨ ਸਾਡਾ ਮਨ ਹੈ ਅਤੇ ਇਹ ਨੀਵੀਂ ਰੁਚੀ ਵਾਲਾ ਮਨ ਹੀ ਅਸਲੀ ਮੁਜਰਿਮ ਜਾਂ ਕਸੂਰਵਾਰ ਹੈ। ਪਰ ਸਰੀਰ ਨੂੰ ਵੀ ਨਾਲ ਹੀ ਸਜ਼ਾ ਭੁਗਤਣੀ ਪੈਂਦੀ ਹੈ ਕਿਉਂਕਿ ਮਨ ਦਾ ਸਾਥੀ ਬਣ ਕੇ ਸਰੀਰ ਮਨ ਦੀ ਵਾਸ਼ਨਾ ਪੂਰਤੀ ਵਿੱਚ ਹਿੱਸਾ ਲੈਂਦਾ ਹੈ। ਮਨ ਕਹਿੰਦਾ ਪਰਾਇਆ ਰੂਪ ਦੇਖ ਅੱਖਾਂ ਦੇਖਦੀਆਂ ਹਨ, ਮਨ ਕਹਿੰਦਾ ਚੋਰੀ ਕਰ ਹੱਥ ਕਰਦੇ ਹਨ। ਸੋ ਉਸ ਦੀ ਵਾਸ਼ਨਾ ਦੀ ਪੂਰਤੀ ਵਿੱਚ ਹਿੱਸਾ ਲੈਂਦੇ ਹਨ। ਇਸ ਕਰਕੇ ਮਨ ਕਸੂਰਵਾਰ ਹੋਣ ਦੇ ਬਾਵਜੂਦ ਵੀ ਸਰੀਰ ਨੂੰ ਨਾਲ ਹੀ ਸਜ਼ਾ ਭੁਗਤਣੀ ਪੈਂਦੀ ਹੈ ਕਿਉਂਕਿ ਨੀਵੇਂ ਮਨ ਦੀ ਸੰਗਤ ਕਰਨ ਅਤੇ ਹਥਿਆਰ ਵਜੋਂ ਵਰਤੇ ਜਾਣ ਲਈ ਸਰੀਰ ਨੂੰ ਵੀ ਕਸ਼ਟ ਭੁਗਤਣੇ ਪੈਂਦੇ ਹਨ। ਪਰ ਇੱਥੇ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਜਮ ਕੋਈ ਸਰੀਰਕ ਹਸਤੀ ਨਹੀਂ। ਸਰੀਰਕ ਹਸਤੀ ਤਾਂ ਸਾਡੇ ਸਰੀਰਕ ਜੀਵਨ ਤੇ ਹੀ ਅਸਰ ਪਾ ਸਕਦੀ ਹੈ, ਪਰ ਜਮ ਤਾਂ ਸਾਡੀ ਮੌਤ ਤੋਂ ਮਗਰੋਂ ਵੀ ਸਾਡੇ ਕਰਮਾਂ ਦੀ ਪੈਰਵੀ ਤੇ ਨਿਬੇੜਾ ਕਰਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜਮ ਕੋਈ ਸੂਖਮ ਤੱਤ ਹੈ ਜਿਸ ਨਾਲ ਸਾਡੇ ਜੀਵ ਦਾ ਸੂਖਮ ਦੇਸ਼ ਵਿੱਚ ਵਾਹ ਪੈਂਦਾ ਹੈ। ਗੁਰਬਾਣੀ ਵਿੱਚ ਜੀਵ ਉਤੇ ਜਮ ਦੇ ਅਸਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਜਿਤ ਦਿਨ ਦੇਹ ਬਿਨਸੀ ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਪੇਤ, ਛੱਡ ਖੜੋ ਤੈ ਖਿਨੈ ਮਾਏ ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੈ ਸਿਆਓ ਹੋਵਾ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਉ ਪਰੈ ਕਾਮ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈ ਲਾਗੈ। ਅਸਲ ਵਿੱਚ ਇਹ ਜਮ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਗੁਪਤ ਸ਼ਕਤੀ ਹੈ ਜੋ ਇਲਾਹੀ ਹੁਕਮ ਦੇ ਅਧੀਨ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਦੇ ਅਟਲ ਕਾਨੂੰਨ ਦੀ ਪੈਰਵੀ ਕਰਦੀ ਹੈ। ਹਾਂਜੀ, ਜਦ ਤੱਕ ਸਾਡੀ ਸੁਰ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਹੈ ਸੋ ਉੱਥੇ ਕਾਨੂੰਨ ਲਾਗੂ ਹੈ ਕਿ ਜੇ ਉਹ ਜੇ ਕਰਮ ਕਰਾਂਗੇ ਉਹ ਜੀ ਸਾਨੂੰ ਉਸ ਦੀ ਸਜ਼ਾ ਭੁਗਤਣੀ ਪੈਂਦੀ ਹੈ। ਸੋ ਉਸ ਦੀ ਸਜ਼ਾ ਦੇਣ ਲਈ ਇਹ ਗੁਪਤ ਸ਼ਕਤੀ ਜਮ ਦੇ ਸਰੂਪ ਵਿੱਚ ਕੰਮ ਕਰਦੀ ਹੈ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ। ਇਸ ਅਦ੍ਰਿਸ਼ਟ ਗੁਪਤ ਸਿਲਸਿਲੇ ਵਿੱਚ ਪੁਲਿਸ ਥਾਣੇ ਐਫ ਆਈ ਆਰ ਗਵਾਹ ਮਿਸਲ ਕਚਹਿਰੀ ਵਕੀਲ ਜਿਰਹਾ ਜੱਜ ਆਦਿ ਕਿਸੇ ਅਮਲੇ ਫੈਲੇ ਅਤੇ ਜ਼ਾਬਤਾ ਕਾਰਵਾਈ ਦੀ ਲੋੜ ਨਹੀਂ। ਇਹ ਸਾਰੀ ਪੈਰਵੀ ਅਤੇ ਕਾਰਵਾਈ ਸਹਿਜ ਸੁਭਾਏ ਗੁਪਤੋ ਗੁਪਤੀ ਸੂਖਮ ਮੰਡਲ ਵਿੱਚ ਆਪ ਮੁਹਾਰੇ ਹੋ ਰਹੀ ਹੈ। ਗੁਰਬਾਣੀ ਅਨੁਸਾਰ ਇਸ ਗੁਪਤ ਸ਼ਕਤੀ ਨੂੰ ਹੀ ਜਮ ਕਿਹਾ ਗਿਆ ਹੈ, ਜੋ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਇਲਾਹੀ ਹੁਕਮ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਕਾਨੂੰਨ ਅਧੀਨ ਵਰਤ ਰਹੀ ਹੈ। ਇਸ ਇਲਾਹੀ ਹੁਕਮ ਦੀ ਪੈਰਵੀ ਜਾਂ ਨਤੀਜੇ ਵਿੱਚ ਕਦੇ ਕੋਈ ਉਕਾਈ ਅਣਗਹਿਲੀ ਜਾਂ ਗਲਤੀ ਨਹੀਂ ਹੋ ਸਕਦੀ, ਕਿਉਂਕਿ ਇਹ ਸਾਰਾ ਸਿਲਸਿਲਾ ਅਪੁੱਲ ਅਕਾਲ ਪੁਰਖ ਦਾ ਖੇਲ ਅਖਾੜਾ ਹੈ, ਜੋ ਸੱਚੋ ਸੱਚ ਨੁਕਸਹੀਣ ਵਿਘਨਹੀਣ ਅਤੇ ਅਪੁੱਲ ਹੈ, ਅਤੇ ਜਿਸ ਵਿੱਚ ਇਲਾਹੀ ਗੁਪਤ ਸ਼ਕਤੀਆਂ ਜਮਦੂਤ ਅਜ਼ਰਾਈਲ ਫਰਿਸ਼ਤਾ ਧਰਮ ਰਾਏ ਆਦਿ ਰੱਬੀ ਹੁਕਮ ਦੇ ਹਥਿਆਰ ਹੀ ਹਨ। ਹਾਂਜੀ, ਕੋਈ ਗਲਤ ਖਿਆਲ ਸੋਚਿਆ, ਕੋਈ ਇਹ ਨਾ ਸਮਝੇ ਕਿ ਇਸ ਤੋਂ ਅਸੀਂ ਬਚ ਜਾਵਾਂਗੇ ਜਾਂ ਕੋਈ ਸਿਫਾਰਿਸ਼ ਚੱਲੇਗੀ, ਇਹ ਤਾਂ ਜਿਹੜਾ ਸਿਲਸਿਲਾ ਹੈ ਸਾਰਾ ਵਿਘਨਹੀਣ ਹੈ, ਅਪੁੱਲ ਹੈ, ਨੁਕਸਹੀਣ ਹੈ, ਉਸਦੀ ਸਜ਼ਾ ਸਾਨੂੰ ਭੁਗਤਣੀ ਪਏਗੀ। ਪਰ ਇਸਦਾ ਇੱਕ ਇਲਾਜ ਵੀ ਹੈ, ਜੇ ਅਸੀਂ ਆਪਣੇ ਪੁਰਾਣੇ ਕਰਮਾਂ ਤੋਂ ਬਚਣਾ ਚਾਹੁੰਦੇ ਹਾਂ। ਜਿਸ ਤਰ੍ਹਾਂ ਦੁਨਿਆਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਸ਼ ਦਾ ਰਾਸ਼ਟਰਪਤੀ ਹੀ ਖਿਮਾ ਦੁਆਰਾ ਮਾਫ ਕਰ ਸਕਦਾ ਹੈ, ਉਸੇ ਤਰ੍ਹਾਂ ਗੁਰੂ ਅਵਤਾਰ ਮਹਾਂਪੁਰਖ ਵੀ ਇਸ ਗੁਪਤ ਸ਼ਕਤੀ ਅਥਵਾ ਧਰਮ ਰਾਏ ਦੇ ਫੈਸਲੇ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਅਥਵਾ ਨਦਰ ਕਰਮ ਦੁਆਰਾ ਮੁਆਫ ਕਰ ਸਕਦੇ ਹਨ ਅਤੇ ਸਾਡੇ ਕਰਮਾਂ ਦੇ ਲੇਖੇ ਫਾੜ ਕੇ ਜੀਵ ਨੂੰ ਬਰੀ ਕਰ ਸਕਦੇ ਹਨ, ਬਸ਼ਰਤੇ ਕਿ ਜੀਵ ਸੱਚੇ ਦਿਲੋਂ ਆਪਣੀ ਗਲਤੀ ਦਾ ਅਹਿਸਾਸ ਕਰੇ ਤੇ ਅੰਤਰ ਆਤਮੇ ਪਸ਼ਚਾਤਾਪ ਕਰੇ। ਹਾਂਜੀ, ਸੁਪਰੀਮ ਕੋਰਟ ਨੇ ਫੈਸਲਾ ਦੇ ਦਿੱਤਾ ਫਲਾਣੇ ਨੂੰ ਸਜ਼ਾ ਦਿੱਤੀ ਜਾਵੇ, ਪਰ ਜਦ ਰਾਸ਼ਟਰਪਤੀ ਉਸ ਨੂੰ ਮਾਫ਼ ਕਰ ਦੇਵੇ ਤਾਂ ਸੁਪਰੀਮ ਕੋਰਟ ਵੀ ਕੁਝ ਨਹੀਂ ਕਰ ਸਕਦਾ। ਇਸੇ ਤਰ੍ਹਾਂ ਜਿਹੜੇ ਅਸੀਂ ਪਿਛਲੇ ਕਰਮ ਕਰ ਚੁੱਕੇ ਹਾਂ ਗਲਤ, ਤ੍ਰੈਗੁਣੀ ਮਾਇਕੀ ਮੰਡਲ ਦੇ ਕਾਨੂੰਨ ਅਨੁਸਾਰ ਸਾਡੀ ਸਜ਼ਾ ਤਾਂ ਨਿਸ਼ਚਿਤ ਹੈ, ਪਰ ਗੁਰੂ ਅਵਤਾਰ ਜਾਂ ਮਹਾਂਪੁਰਖ ਜੇ ਨਦਰ ਕਰਮ ਕਰ ਦੇਣ ਤਾਂ ਸਾਡੀ ਸਾਰਾ ਇਹ ਕਰਮਾਂ ਦਾ ਲੇਖਾ ਖਤਮ ਹੋ ਸਕਦਾ ਤੇ ਅਸੀਂ ਆਪਣੇ ਇਸ ਦੇ ਨਤੀਜਿਆਂ ਤੋਂ ਬਰੀ ਹੋ ਸਕਦੇ ਹਾਂ। ਪਰ ਇੱਕ ਸ਼ਰਤ ਹੈ ਕਿ ਜੀਵ ਸੱਚੇ ਦਿਲੋਂ ਆਪਣੀ ਗਲਤੀ ਦਾ ਅਹਿਸਾਸ ਕਰੇ ਤੇ ਆਪਣੇ ਅੰਤਰ ਆਤਮੇ ਪਸ਼ਚਾਤਾਪ ਕਰੇ, ਭਾਵ ਇਹ ਕਿ ਅਗਾਂਹ ਨੂੰ ਉਹ ਸਿਲਸਿਲਾ ਜੇ ਬੰਦ ਕਰੇ, ਇਹ ਸੱਚਾ ਪਸ਼ਚਾਤਾਪ ਹੈ, ਤੇ ਪਿਛਲੇ ਕਰਮਾਂ ਦੀ ਮੁਆਫੀ ਮੰਗੇ ਤਾਂ ਫਿਰ ਗੁਰੂ ਜਾਂ ਮਹਾਂਪੁਰਖ ਦੀ ਨਦਰ ਕਰਮ ਦੁਆਰਾ ਅਸੀਂ ਆਪਣੇ ਲੇਖੇ ਤੋਂ ਬਚ ਸਕਦੇ ਹਾਂ। ਸੋ ਸਤਿਗੁਰਾਂ ਨੇ ਸਾਨੂੰ ਇਸ ਲਈ ਇਉਂ ਅਰਦਾਸ ਸਿਖਾਈ ਹੈ, ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਹਾ ਹਾ ਪ੍ਰਭ ਰਾਖ ਲਿਹੋ, ਨਾਨਕ ਗਰੀਬ ਟੈਪਿਆ ਦੁਆਰੇ ਹਰ ਮੇਲ ਲਿਹੋ ਵਡਿਆਈ। ਉੱਪਰ ਪੁਜਾ ਕਰ ਮੈਂ ਗੁਰ ਪੈ ਪੁਕਾਰਿਆ, ਤਿਨ ਹਉ ਲਿਆ ਉਬਾਰੀ। ਅਬ ਕੀ ਬਾਰ ਬਖਸ਼ ਬੰਦੇ ਕੋ ਬੋਹਰ ਨਾ ਪੋਜਲ ਫੇਰਾ, ਤਰਾਹ ਤਰਾਹ ਕਰ ਸ਼ਰਨੀ ਆਏ ਜਲ ਤੋ ਕਿਰਪਾ ਕੀਜੇ। ਅਸੀਂ ਖੱਤੇ ਬਹੁਤ ਕਮਾਉਂਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਹੋ ਹਉ ਪਾਪੀ ਵੱਡ ਗੁਨਹਿਗਾਰ। ਅਸੀਂ ਬਾਰ ਮੁਖੀ ਬਿਰਤੀ ਵਾਲੇ ਜੀਵ ਹਾਂ, ਇਸ ਲਈ ਸਾਡੀ ਸਮਝ ਗਿਆਨ ਨਿਸ਼ਚੇ ਭਾਵਨਾਵਾਂ ਤ੍ਰੈਗੁਣੀ ਅਸਥੂਲ ਮਾਇਕੀ ਦਾਇਰੇ ਤਾਈਂ ਸੀਮਤ ਹਨ, ਅਤੇ ਅਦ੍ਰਿਸ਼ਟ ਗੁਪਤ ਸੂਖਮ ਮੰਡਲ ਦੀ ਬਾਬਤ ਸਾਡਾ ਗਿਆਨ ਅਤੇ ਨਿਸ਼ਚਾ ਸੁਣਿਆ ਸੁਣਾਇਆ ਪੜ੍ਹਿਆ ਪੜਾਇਆ ਓਪਰਾ ਜਿਹਾ ਤੇ ਭਿੰਨ ਭਿੰਨ ਹੁੰਦਾ ਹੈ। ਜੁਗਾਂ ਜੁਗਾਂ ਤੋਂ ਮਹਾਂਪੁਰਖਾਂ ਤੇ ਗੁਰੂਆਂ ਦੇ ਉਪਦੇਸ਼ਾਂ ਤੇ ਬਾਣੀਆਂ ਦੇ ਬਾਵਜੂਦ ਜਮ ਅਤੇ ਹੋਰ ਵੀ ਜੀਵਨ ਦੇ ਅਨੇਕਾਂ ਪੱਖਾਂ ਬਾਬਤ ਸਾਡੇ ਖਿਆਲ ਅਤੇ ਨਿਸ਼ਚੇ ਭਿੰਨ ਭਿੰਨ ਅਜੀਬ ਅਤੇ ਹਾਸੋਹੀਣੇ ਬਣੇ ਹੋਏ ਹਨ, ਜੋ ਕਿ ਅਸਲੀਅਤ ਤੋਂ ਬਹੁਤ ਦੁਰੇਡੇ ਜਾਂ ਉਲਟ ਆਉਂਦੇ ਹਨ। ਇਸੇ ਤਰ੍ਹਾਂ ਜਮ੍ਹਾਂ ਦੀ ਬਾਬਤ ਵੀ ਸਾਡਾ ਭੁਲੇਖਾ ਹੈ, ਅਤੇ ਅਸੀਂ ਕਈ ਡਰਾਉਣੀਆਂ ਸ਼ਕਲਾਂ ਵਾਲੇ ਮਨੋਕਲਪਤ ਰਾਕਸ਼ ਦੈਨ ਦੇਵੀ ਦੇਵਤੇ ਖੜੇ ਹੋਏ ਹਨ। ਦੂਜੇ ਪਾਸੇ ਸਾਡਾ ਨਿਸ਼ਚਾ ਹੈ ਕਿ ਰੱਬ ਦੀ ਦਰਗਾਹ ਵਿੱਚ ਕੋਈ ਦਫ਼ਤਰ ਹੋਵੇਗਾ ਜਿਸ ਵਿੱਚ ਸਾਡੇ ਲੇਖ ਲਿਖੇ ਜਾਂਦੇ ਹਨ, ਅਤੇ ਅੰਤ ਨੂੰ ਮੌਤ ਤੋਂ ਉਪਰੰਤ ਦਫ਼ਤਰ ਸੋਧਿਆ ਜਾਂਦਾ ਅਤੇ ਫੈਸਲੇ ਆਉਂਦੇ ਹਨ। ਪਰ ਅਸਲ ਵਿੱਚ ਸਾਰਾ ਇਲਾਹੀ ਹੁਕਮ ਦਾ ਸਿਲਸਿਲਾ ਸੂਖਮ ਮੰਡਲ ਦਾ ਹੀ ਖੇਲ ਅਖਾੜਾ ਹੈ, ਜਿਸ ਨੂੰ ਦਰਸਾਉਣ ਦੀ ਹੇਠਾਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੇ ਅੰਤਰ ਆਤਮੇ ਹੀ ਹੁਕਮ ਦੀ ਸੂਖਮ ਸ਼ਕਤੀ ਦੁਆਰਾ ਸਾਡੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਸਾਡੇ ਅੰਤਸ਼ਕਰਨ ਉੱਤੇ खिन खिन पल पल चढ़दी जांदी है। हां जी, रब ने हुक्म बढ़ाया है कि जीव जेड़ा भी ख्याल सोचे, निक्के तो निक्का, छोटे तो छोटा, उसकी रंगत अंतशकरण विच दृढ़ होंदी है। जिवें किसी भांडे विच निर्मल पानी पा के उस विच तरह तरह दियां रंग बिरंगियां मिठियां कौड़ियां कुसैलियां चीजां दे किणके पाईए जाइए तो उस पानी का घोल बनता जाएगा। हर एक किणके दे पावन तो मगरों उसकी रंगत बदबू खुशबू ते स्वाद आदि खिन खिन बदलता जाएगा। जे उस घोल नूं नवें भांडे विच बदल देईए तो उस नवें भांडे विच उही पुराना घोल ही होवेगा, सिर्फ भांडा ही बदलिया जाता है। ऐन इसे तरह साढ़े मन के भांडे विच जो ख्यालां जा कर्मां दा अक्स पैंदा है उस दे अनुसार ही साडे मन की रंगत खुशबू बदबू स्वाद आदि खिन खिन बदलते रहते हैं ते साडे मन का घोल गाढ़ा आउंदा जांदा है। इस गाढ़े घोल विचों निकली हवाड़ बदबू खुशबू अते स्वाद ही साडा चाल चलन जा सुभाव अथवा आचार अखवाउंदा है। मन का यह मिलगोबा घोलुआ ही साडा अंतशकरण है जिस अनुसार असी कर्म करदे ते नतीजे भोगदे हाँ। ते इसे अंतशकरण की रंगत अनुसार ही साडे पूर्व कर्म जां भाग बनते हैं। दिन रात कमाएड़ो सो आयो माथे, इसे पूर्व कर्म जां तुरभाग अनुसार ही इलाही कानून जो मैं किया सो मैं पाया दे अधून सानू दुख या सुख भोगने पैंदे हैं। जब साडी मौत हो जाती है तो सानू नवा शरीर मिल जाता है, पर साडे अंदर उही इलाही जोत अते पुराना अंतशकरण प्रवेश हो जाते हैं। पिछे असी पढ़िया पानी विच ज्यो जी असी बूंदा पाते हाँ, ज्यो जी रंगत पाते वह घोल बनता है। हुण जे उस गिलास जिस पानी है उसनू तोड़ के दूजे गिलास विच पा दईए घोल तो वो ही रहेगा, सिर्फ गिलास ही बदलिया गया, भांडा बदलिया गया। इसे तरह जेड़े ही साडा अंतशकरण बदल बन गया हर सैकेंड के ख्यालां नाल कर्मां नाल, ओ जी रंगत जिहड़ी दृढ़ हो गई एक बारी जदों अंत विच ये शरीर छड़ना पिया, नवा शरीर जिहड़ा अगला जन्म सानू मिलता है, अंतशकरण तो उही पुराना मिलेगा, सिर्फ भांडा ही बदलिया जाता है यानी शरीर नवा मिल जाता है। तो फिर उस अंतशकरण की रंगत अनुसार फिर उही पुठा चरखा सी चलाउणा शुरू कर देंदे। सो अदृष्ट आत्म मंडल विच इलाही हुक्म अनुसार अंतशकरण ही अदृष्ट कचहरी है। ते अंतशकरण दे शीशे विच दी आत्मक झलके जा जमीर दी आवाज ही अदृष्ट पुलिस है जो सानू नीवे कर्मां तो ताड़ना करदी है। ते अंतशकरण विचों निकली हवाड़ जा बदबू अनुसारी असी चंगे जा माड़े कर्म करदे हां। साडे कर्मां उते जो मैं किया सो मैं पाया अते जेहा बीजै सो लुणै कर्मां संदड़ा खेत दा इलाही कानून लागू हुंदा है। सो इलाही हुक्म दी शक्ति ही धर्म राय दी ऐसियत विच साडे कर्मा दी पैरवी करदी है ते सजा देंदी है। ध्यान देना जी, केड़ी रब्बी शक्ति? ओ इलाही हुक्म दी शक्ति ही धर्म राय दी ऐसियत विच साडे कर्मा दी पैरवी करदी है ते सजा देंदी है। एहो इलाही शक्ति ही जम दी हैसियत विच सानू सजा भुगताउंदी है। एहो इलाही शक्ति ही साड़ी अपील अथवा अरदास सुनदी है। एहो इलाही शक्ति ही गुरप्रसाद द्वारा सानू बख्शदी है ते साडे कर्मां दे लेखे दे चीरे दा निबेड़ा करदी है। एहो इलाही शक्ति ही नदर कर्म द्वारा सानू त्रै गुणा विचों कढ के चौथे पद विच प्रवेश करदी है। ते एहो इलाही शक्ति ही नाम दान दी बख्शिश द्वारा सानू गुरमुखां वाला जीवन बख्शदी है। हां जी, ये तो है, तो रबी हर पासे रब आप ही आप है, उसकी शक्ति कम करती है। जड़ा धर्म राय के रूप में या जमा के रूप में या बेनती सुन के रूप में या नामदान के रूप में, यह सारी एको ही शक्ति है, कोई अड अड नहीं। उपरलिया विचारां तो स्पष्ट है कि जम इजराइल फरिश्ता धर्म राय आदि कोई दृष्टमान हस्तियां नहीं अते ना ही दरगाह नरक सुरग आदि कोई अस्थूल टापू हैं। इको अकाल पुरख दी हुकम रूपी शक्ति ही सूखम रूप विच साडे अंतर आत्मे भिन्न भिन्न करतव ते चोज विडानी कर रही है ते उना करतव अनुसार उस इलाही शक्ति नू अड अड नाम दिते गए हैं। उदाहरण दे तौर ते इस गल नू समझण लई एक उदाहरण कि इको पातशाह दी शख्सियत जद गद्दी ते बैठदा है तां जज हुंदा है, ਜਦ ਜੰਗ ਲੜਦਾ ਹੈ ਤਾਂ ਸਿਪਾ ਸਲਾਰ ਆਉਂਦਾ ਹੈ, ਜਦ ਪਤਨੀ ਨਾਲ ਵਰਤਦਾ ਹੈ ਤਾਂ ਪਤੀ ਅਖਵਾਉਂਦਾ ਹੈ, ਤੇ ਜਦ ਬੱਚੇ ਨਾਲ ਲਾਡ ਕਰਦਾ ਹੈ ਤਾਂ ਬਾਪ ਬਣ ਜਾਂਦਾ ਹੈ। ਇਹ ਤਾਂ ਇੱਕੋ ਸ਼ਖਸ। ਸੋ ਇਸੇ ਤਰ੍ਹਾਂ ਇੱਕੋ ਇਲਾਹੀ ਰੱਬੀ ਹੁਕਮ ਰੂਪੀ ਸ਼ਕਤੀ ਹੀ ਇਹ ਭਿੰਨ ਭਿੰਨ ਕਰਤਵ ਕਰ ਰਹੀ ਹੈ ਸਾਨੂੰ ਸੋਧਣ ਲਈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋਤ ਇਸ ਪਾਵੈ ਨਾਨਕਾ ਸਾਈ ਗੱਲ ਚੰਗੀ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ, ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਿਆ ਭਰਪੂਰ, ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ, ਆਪੇ ਜਾਲ ਮੜਕਣਾ, ਆਪੇ ਅੰਦਰ ਲਾਲ, ਆਪੇ ਬਹੁਬਿਧ ਰੰਗਲਾ, ਸਖੀਏ ਮੇਰਾ ਲਾਲ। ਨਿਤ ਰਵੇ ਸੁਹਾਗਣੀ ਦੇਖ ਹਮਾਰਾ ਹਾਲ, ਪ੍ਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ, ਆਪੇ ਵੇਖ ਵਿਗਸ। ਕਤਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਕਤਹੂੰ ਭਿਖਾਰੀ ਹੋਏ ਕੇ ਮਾਂਗਤ ਫਿਰਤ ਪੀਖ, ਕਹੂੰ ਮਹਾਦਾਨ ਹੋਏ ਕੇ ਮਾਂਗਿਓ ਤਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਬੇਦਰੀਤ ਕਹੂੰ ਤਾਸਿਓ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸਰਗੁਣ ਸਮਿਤ ਹੋ। ਗੁਰਬਾਣੀ ਵਿਚਾਰ ਲੇਖ ਨੰਬਰ 22 ਜਮ ਭਾਗ ਪਹਿਲਾ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਵਿਸ਼ੇ ਤੇ ਗੁਰਮੁਖ ਪਿਆਰਿਆਂ ਨੇ ਦੋ ਲੇਖ ਲਿਖੇ ਹਨ, ਜਿਸ ਵਿੱਚੋਂ ਪਹਿਲਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਇਸ ਤੋਂ ਇਲਾਵਾ ਗੁਰਬਾਣੀ ਦੇ ਆਧਾਰਿਤ 132 ਲਿਖਤਾਂ ਪੰਜਾਬੀ ਵਿੱਚ ਲਿਖੀਆਂ ਗਈਆਂ ਹਨ। ਸਟਾਲ ਤੋਂ ਆਪ ਜੀ ਲਿਖਤਾਂ ਪ੍ਰਾਪਤ ਕਰਕੇ ਗੁਰਬਾਣੀ ਅਨੁਸਾਰ ਜੀਵਨ ਜੀ ਕੇ ਅਸੀਂ ਆਪਣਾ ਲੋਕ ਪਰਲੋਕ ਸਵਾਰ ਸਕਦੇ ਹਾਂ।